ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੀ ਰਾਖਿਆ ਹਰ ਗੋਬਿੰਦ ਨਵਾ ਨਰੋਆ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੀ ਰਾਖਿਆ ਹਰ ਗੋਬਿੰਦ ਨਵਾ ਨਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰੁ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੁਆ ਸਵਾਰੀ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਧਾਰਿਆ ਹਾਲਤ ਪਾਲਤ ਪ੍ਰਭ ਦੁਆ ਸਵਾਰੀ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਧਾਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਬਟਭਾਗੇ ਹੋ ਜੋ ਤਖਤ ਚਵਰ ਛਤਰ ਦੇ ਮਾਲਕ ਦੀਨ ਦੁਨੀਆਂ ਦੇ ਰਹਿਬਰ ਕਿਰਪਾਲੂ ਦਿਆਲੂ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਜੋ ਹੁਕਮਨਾਮਾ ਆਇਆ ਤੁਸ ਦੀ ਵਿਚਾਰ ਸਰਵਣ ਕਰਨ ਲਈ ਹਾਜ਼ਰ ਹੋਏ ਹੋ ਜਿੱਥੇ ਇੱਥੇ ਬੈਠ ਕੇ ਸਰਵਣ ਕਰ ਰਹੇ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ ਸਤਿਗੁਰੂ ਮਹਾਰਾਜ ਗਰੀਬ ਨਿਵਾਸ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਦਾ ਪੰਜਵਾਂ ਜਾਮਾ ਪ੍ਰਤੱਖ ਹਰੀ ਸਰੂਪ ਬਾਣੀ ਕੇ ਬੋਹਤ ਭਾਰੀ ਗੁਰੂ ਨਾਮ ਦੇ ਜਹਾਜ ਤਪਦੇ ਹਿਰਦਿਆਂ ਨੂੰ ਠਾਰਨ ਵਾਲੇ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਬਾਬਤ ਬਾਣੀ ਦਾ ਵਚਨ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੇ ਭਾਰ ਧਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਐਸੇ ਸਤਿਗੁਰੂ ਜੀ ਦਾ ਅੰਮ੍ਰਿਤ ਸਰੀਖਾ ਅੰਮ੍ਰਿਤਮਈ ਰਸਨਾ ਦਾ ਵਚਨ ਸੋਰਠ ਰਾਗ ਵਿੱਚ ਉਚਾਰਿਆ ਹੋਇਆ ਪਾਵਨ ਅੰਗ 620 ਉੱਪਰੋਂ जो हुणे आप संगत ने भाई साहब पासों सरवण किया पावन शब्द धन गुरु अर्जन देव साहब जी महाराज ने जिस समय उचारे आ जिक्र आंदा इतिहास के अंदर कि सतगुरु महाराज धन श्री गुरु अर्जन देव साहब जी महाराज जी के वड्डे भ्राता बाबा पिरथी चंद जी जिन्होंने घर पहलों सपुत्र होया जिसका नाम से बाबा मेहरवान बड़ा विद्वान उच्च कोटी का कवि जिसने बाबे पिरथी चंद ने बड़ी विद्या पढ़ाई। इधर गुरु घर दे विच गुरु साहब की शादी होया नूं काफी समा हो गया सी, घर विच औलाद नहीं हुई। पिरथी चंद खुश हो रहा सी भी जे मैनूं गुरता नहीं मिली तो गुरु अर्जन देव साहब जी के घर दे विच कोई औलाद नहीं, मेरे पुत्र नूं गुरता गद्दी मिल जाऊगी। पर जिस वेले बाबा बुढ़ा जी के बर बचन होए पिरथी चंद दियां मांगियां माने विच रह गईयां, बड़ा सड़िया बड़ा बड़िया दुखी होया। समय नाल गुरु घर दे विच दल भंजन गुर सूरमा अंबर जो बह पर उपकारी मेरी पीरी के मालक सठम पातशाह श्री गुरु हरगोबिंद साहब जी ने अवतार धारिया तो बाबा पिरथी चंद अंदरों सर वल गया। बड़े फिर कहिंदे इतिहास विच जिक्र आउंदा जतन कीते वी साहिबजादे नूं हानि पहुंचाई जावे तवर ये गुरु खालसा च जे करांदा वी पहला जादू टूणियां दा वी सहारा लिया जदों कोई चारा ना चलिया तां उस वेले सतगुरु सच्चे पातशाह जी नूं मारन दे लई बाबे पिरथी चंद ने फतोनामे बाई नूं तवर ये गुरु खालसा च जे करांदा खरीदिया 200 दमड़ा उस वेले दित्ता। फतेहबाई ने अपने अस्त्रा जहर ला के साहबजादे दुध चुंघा चाहे पर साहबजादे ने चुंघिया नहीं, बाई जहर के प्रभाव नाल मर गई। जिस वेले गल संगत नूं पता लगी संगत दे विच बाबे पिरथी चंद की बड़ी बदनामी हुई पर बाबा पिरथी चंद फिर भी नहीं हटिया। फिर उसने यतन किया एक सपेरे नूं खरीदिया सप साहबजादे दे नजदीक छड्डिया जहरीला। साहबजादे ने अपने कर कमलों के नाल उह सप दा भी उधार कर दिता। इतिहास गवाह भी बाबा पिरथी चंद ने फिर भी अपने आप नूं रोकिया नहीं, समझिया नहीं। बाबा पिरथी चंद फिर एक पंडित नूं खरीददा है जिहड़ा दही विच जहर मिला के साहिबजादे नूं खवाउणा चाहुंदा है। बाणी दे विच सतगुरां ने शब्द उचारिया है कि परमेश्वर ने साहिबजादे दी रखिया कीती उह दुष्ट ब्राह्मण सूल दे नाल पेट दी तकलीफ नाल मरिया। कुछ समय बाद साहिबजादे नूं चेचक दी बीमारी होई, अमृतसर दे विच इलाके विच चेचक फैली सी तो सतगुरु महाराज सच्चे पातशाह ने गौड़ी राज च शब्द उचारे है नेत्र प्रगास किया गुरदेव भरम गया पूर्ण भई सेव शीतला ते रखिया विहारी पार ब्रह्म प्रभ कृपा धारी। महाराज सच्चे पातशाह जी ने कृपा कीती बाणी की कला वरती और चेचक बीमारी का भी कोई असर साहबजादे ते ना होया। शरीर में बुखार चढ़िया ताप की बीमारी इलाके च फैली सी और ताप गुरु कृपा नाल जिस वेले उतरिया तो सतगुरु जी ने उस वेले पावन शब्द उचारे शुकराने दे विच प्रथाए साखी महापुरख बोलदे सांझी सगल जहाना यह सर्व सांझा उपदेश है। आओ चित दियां विरतियां नूं कागर करके रमता सुत शब्द दी विचार सरवण करिए ਪਰੰਭਤਾ ਦੇ ਵਿੱਚ ਸਤਿਗੁਰੂ ਦਾ ਬਖਸ਼ਿਆ ਗੁਰਮੰਤਰ ਇਕਾਗਰਤਾ ਲਈ ਸਾਰੀ ਸੰਗਤ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਮੇਰਾ ਸਤਿਗੁਰ ਰਖਵਾਲਾ ਹੁਆ।
ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ ਫਰਮਾਉਂਦੇ ਆ, ਮੇਰਾ ਸਤਿਗੁਰ ਰਖਵਾਲਾ ਹੋਆ, ਮੇਰੇ ਤੇ ਸਤਿਗੁਰੂ ਨੇ ਕਿਰਪਾ ਕੀਤੀ, ਮੇਰੀ ਰੱਖਿਆ ਕੀਤੀ। ਸਤਿਗੁਰੂ ਨੇ ਸਿਰ ਤੇ ਹੱਥ ਰੱਖ ਕੇ ਮੇਰੀ ਰੱਖਿਆ ਕੀਤੀ ਹੈ। ਜਿਸ ਵੇਲੇ ਅਸੀਂ ਵੇਖਦੇ ਹਾਂ ਆਲੇ ਦੁਆਲੇ ਹਰ ਮਨੁੱਖ ਆਪਣੇ ਤੋਂ ਵੱਡਿਆਂ ਤੋਂ ਰੱਖਿਆ ਚਾਹੁੰਦਾ ਹੈ। ਆਦਿ ਕਾਲ ਤੋਂ ਹੀ ਪਰਮੇਸ਼ਰ ਨੇ ਜਦੋਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਦੋਂ ਤੋਂ ਹੀ ਆਪਣੇ ਪਿਆਰਿਆਂ ਦੀ ਪਰਮੇਸ਼ਰ ਰੱਖਿਆ ਕਰਦਾ ਆਉਂਦਾ ਹੈ। ਅੰਮ੍ਰਿਤ ਵੇਲੇ ਸੱਚਖੰਡ ਤੋਂ ਤੁਸੀਂ ਆਸਾ ਜੀ ਦੀ ਵਾਰ ਦਾ ਭੋਗ ਸਰਵਣ ਕੀਤਾ ਹੈ। ਆਸਾ ਜੀ ਦੀ ਵਾਰ ਦੇ ਭੋਗ ਤੇ ਰਾਗੀ ਸਿੰਘ ਸੰਤ ਉਚਾਰਦੇ ਆ, ਗਾਇਨ ਕਰਦੇ ਆ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਜੁਗਾਂ ਜੁਗਾਂਤਰਾਂ ਤੋਂ ਪਰਮੇਸ਼ਰ ਦਾ ਸੁਭਾਅ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ, ਜਿਹੜਾ ਉਹਦਾ ਬਣ ਜਾਂਦਾ ਹੈ ਪਰਮੇਸ਼ਰ ਤੱਤ ਸ਼ੈਨੋ ਦੀ ਰੱਖਿਆ ਕਰਦਾ। ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕਉ ਨਿਕਟੇ ਹੋਏ ਵਿਖਾਵੈ। ਜਿੱਥੇ ਜਿੱਥੇ ਕਿਸੇ ਸੇਵਕ ਦਾ ਕੰਮ ਹੈ ਉੱਥੇ ਨੇੜੇ ਹੋ ਕੇ ਵਾਹਿਗੁਰੂ ਰੱਖਿਆ ਕਰਦਾ, ਨੇੜੇ ਹੋ ਕੇ ਉਹਨੂੰ ਤੱਤ ਸ਼ੈਨ ਸਹਾਇਤਾ ਕਰਦਾ। ਇੱਕ ਵਾਰ ਜ਼ਿਕਰ ਆਉਂਦਾ ਹੈ ਕਿਸੇ ਮਹਾਤਮਾ ਨੂੰ, ਕਿਸੇ ਰਾਜੇ ਨੂੰ ਪੁੱਛ ਲਿਆ, ਕਹਿਣ ਲੱਗੇ ਮਹਾਤਮਾ ਜੀ ਜੇ ਮੇਰੇ ਰਾਜ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਕਲੀਫ ਹੋਵੇ ਉਹ ਆ ਕੇ ਫਰਿਆਦ ਕਰਦਾ ਤਾਂ ਮੈਂ ਆਪਣੇ ਸਿਪਾਹੀ ਭੇਜ ਕੇ ਉਹਦੀ ਰੱਖਿਆ ਕਰਦਾ, ਜੇ ਕੋਈ ਬਹੁਤੀ ਵੱਡੀ ਪ੍ਰੋਬਲਮ ਹੋਵੇ ਤਾਂ ਉਸ ਇਲਾਕੇ ਦਾ ਜਿਹੜਾ ਹਾਕਮ ਹੁੰਦਾ ਸੂਬਾ ਹੁੰਦਾ ਉਹਨੂੰ ਮੈਂ ਹੁਕਮ ਕਰਦਾ ਵੀ ਤੂੰ ਜਾ ਕੇ ਪੜਤਾਲ ਕਰ। ਜੇ ਉਦੋਂ ਵੀ ਕੋਈ ਵੱਡੀ ਪ੍ਰੋਬਲਮ ਹੋਵੇ ਤਾਂ ਮੇਰੇ ਵਜ਼ੀਰ ਜਾਂਦੇ ਆ। ਜੇ ਕੋਈ ਦੇਸ਼ ਵਿਆਪੀ ਵੱਡੀ ਪ੍ਰੋਬਲਮ ਹੋਵੇ ਤਾਂ ਅਖੀਰ ਤੇ ਮੈਂ ਜਾਂਦਾ। ਤੁਸੀਂ ਕਹਿੰਦੇ ਵੀ ਜਿਹੜਾ ਰੱਬ ਹੈ ਉਹ ਅਕਾਲ ਪੁਰਖ ਆ, ਉਹ ਆਪਣੇ ਪਿਆਰਿਆਂ ਦੀ ਆਪ ਸਹਾਇਤਾ ਕਰਦਾ ਕਿ ਉਹ ਵਾਹਿਗੁਰੂ ਕੋਲ ਮੇਰੇ ਵਾਂਗੂ ਫੌਜ ਨਹੀਂ ਹੈ, ਮੇਰੇ ਵਾਂਗੂ ਉਹਦੇ ਕੋਲ ਅਹਿਲਕਾਰ ਵਜ਼ੀਰ ਨਹੀਂ ਹਨ, ਉਹ ਆਪਣੀ ਫੌਜ ਭੇਜ ਦਿਆ ਕਰੇ, ਆਪਣੇ ਵਜ਼ੀਰਾਂ ਨੂੰ ਭੇਜ ਦਿਆ ਕਰੇ, ਉਹ ਆਪ ਕਿਉਂ ਰੱਖਿਆ ਕਰਨ ਆਉਂਦਾ। ਮਹਾਤਮਾ ਕਹਿਣ ਲੱਗੇ ਰਾਜਨ ਇਹ ਸਵਾਲ ਦਾ ਜਵਾਬ ਨਾ ਤੈਨੂੰ ਕੱਲ ਨੂੰ ਦੇਵਾਂਗੇ। ਅਗਲੇ ਦਿਨ ਜ਼ਿਕਰ ਆਉਂਦਾ, ਦਾਨਿਆਂ ਨੇ ਜ਼ਿਕਰ ਕੀਤਾ, ਰਾਜੇ ਦੇ ਬਾਗ ਦੇ ਵਿੱਚ ਰਾਜਾ ਸੈਰ ਕਰ ਰਿਹਾ ਤੇ ਬਾਗ ਦੇ ਵਿੱਚ ਇੱਕ ਤਲਾਅ ਸੀ ਬੜਾ ਡੂੰਘਾ। ਤਲਾਅ ਦੇ ਕੰਢੇ ਰਾਜੇ ਦੀ ਰਾਣੀ ਰਾਜੇ ਦੇ ਸਪੁੱਤਰ ਨੂੰ ਗੋਦ ਵਿੱਚ ਚੁੱਕੀ ਬੈਠੀ ਹੈ ਤੇ ਜਿਸ ਵੇਲੇ ਰਾਜਾ ਨੇੜੇ ਜਾਂਦਾ ਹੈ ਉਹ ਰਾਣੀ ਤੋਂ ਮਹਾਤਮਾ ਅੱਗੇ ਆ ਕੇ ਉਹ ਬਾਲਕ ਪਕੜ ਲੈਂਦੇ ਆ ਤੇ ਜਦੋਂ ਰਾਜਾ ਵੇਖਦਾ ਵੀ ਮਹਾਤਮਾ ਨੇ ਮੇਰੇ ਬੱਚੇ ਨੂੰ ਚੁੱਕਿਆ, ਮਨ ਵਿੱਚ ਬੜਾ ਖੁਸ਼ ਹੁੰਦਾ ਵੀ ਆਸ਼ੀਰਵਾਦ ਮਿਲੇਗਾ ਬੱਚੇ ਨੂੰ, ਰਾਜਾ ਪ੍ਰਸੰਨ ਹੋ ਜਾਂਦਾ ਹੈ। ਜਿਸ ਵੇਲੇ ਮਹਾਤਮਾ ਦੇ ਨੇੜੇ ਆਉਣ ਲੱਗਦਾ, ਮਹਾਤਮਾ ਤਲਾਅ ਦੇ ਕੰਢੇ ਖੜੇ ਸੀ, ਮਹਾਤਮਾ ਨੇ ਗੋਦੀ ਚੁੱਕੇ ਹੋਏ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਹੋਇਆ कपड़िया समेत ही तलाब बगा के मारिया और राजे ने ना आला देखा ना दुआला देखा उस वेले पिछे बालक दे आप तलाब छाल मारी तो जिस वेले जाके देखा वह कपड़िया ने विच लपेटिया होया लकड़ का एक टुकड़ा सी बड़ा हैरान होया गुस्से च भी आया कि महात्मा कह लगा जी ये की कीता तुसी महात्मा कह लगे राजन तेरे कल आले सवाल का जवाब है असी तेरी राणी नूं समझाया सी सिक्ख्या दित्ती सी वी राजन नूं दसी तेरे बालक दे कपड़िया दे विच असी तेरे बालक दे साइज़ दा लकड़ दा टुकड़ा पकड़ा दिता सी पर तैनूं नहीं सी पता तैनूं आउं लग्या भी मेरा ही पुत्तर है हुण तूं दस जदों तूं अपना पुत समझ के इहनूं तलाब विच डिगदा देखिया तेरे कोल तेरे वजीर नहीं सी तेरी फौज नहीं सी तू सिपाहियां नूं हुक्म दे दिंदा भी तलाब चों कढ लो राजा कहण लगे महात्मा जी जिस वेले मैं देखिया भी मेरा अपना पुत्र तलाब विच डुब रहा है मैनूं कुछ नहीं सूझिया उस वेले मैं आप छाल मार दित्ते महात्मा कहण लगे राजन बस ये भी जिहड़ा अकाल पुरख वाहिगुरु है जिहड़ा उहदा बन जावे तू परमेश्वर फिर होर नहीं किसी नूं घलदा आप ही अपने प्यारियां दी रखिया करता है अपने सेवक की आपे रख है आपे रखदा है रखे रखण हार आप उबारियां फिर जिहड़ा रखिया करदा उहदी समर्था कित्थों कु तक हुंदी आ जदों आपां देखदे हां किसी नाल मित्रता पाउणी आ कोई किसी मंत्री नाल MLA नाल कोई किसी ऑफिसर नाल पुलिस दे विच कोई किसी नाल मित्रता पाउंदा भी मेरी सहायता करूगा पर हर किसी की अपनी अपनी समर्था है किसी की स्टेट विच समर्था है किसी की एक देश विच समर्था है पर अकाल पुरख वाहिगुरु हर थां ते रखिया करन समर्थ है वो इस देश विच भी समर्थ है विदेश विच भी समर्थ है कला देश ते विदेश नहीं वो ये लोक ते परलोक विच भी सहायता करता है इस शब्द विच अगे वचन आउंदा हालत पलत प्रभ दोवें सवारे हो सकदा संसारी मनुख कोई यह लोक च सहायता कर देवे पर परलोक विच सहाई नहीं हो सकता परलोक दी सहायता केवल ते केवल अकाल पुरख वाहिगुरु सतगुरु कर सकदे आ होर कोई नहीं कर सकता बाणी का वचन पढ़ते हैं ना किथा तू समर्थ जिथा कोई ना ही जिथे कोई समर्थ नहीं उथे वाहिगुरु रखिया करदा जिवें महाराज कहिंदे माता के उदर मह प्रतपाल करे माता दे उदर दे विच वेखो प्रतपालना करदा है जिथे माता दे खाधे हुए सख्त तो सख्त पदार्थ हजम हो जाती है पर उत्थे मास का जिहड़ा टुकड़ा है उहदी रखिया परमेश्वर कर रहे हैं नौ महीने पुठा लड़कदा माता दे उदर दे विच उत्थे अकाल पुरख वाहिगुरु दी रखिया दे नाल माता दे साहां विचों साह मिलदा माता दी खुराक विचों बच्चे नूं खुराक मिलदी है उह परमेश्वर वाहिगुरु दी रखिया लोक ते परलोक विच दोवां थावां ते है पर लोड़ है असी मन वाणी शरीर करके वह वाहिगुरु की शरण च पै जाइए पर साडे मना दे विच होर दूजी आस दूजी टेक दूजा भरोसा होंदा दुबदा चांसी कई बार मनुख कोई मनुख नू भीड़ पै जावे मनुख बहमां च भरमां च पै जांदा है पखंडियां कोल अपने खून पसीने की कमाई लटाउण लग जांदा है जे मनुख परमेश्वर दी शरण ला लावे अरदासा करे अवरन सूझे दूजे ठहर हार परयो तो द्वारी वाहिगुरु जी मैनू तुहाथों बिना होर कोई थां कोई होर टिकाणा नहीं दिसदा होर कोई मेरी रखिया नहीं कर सकदा इस समय केवल तुसी समर्थ हो फिर वाहिगुरु एक छिनव नहीं लाउंदा पर कई बार असि महाराज की हजूरी से भी मत्था टेक रहे हैं, अरदासां कर रहे हैं, तो आस भरोसा किसी का होर भी हों मन में, वो दो बेड़िया वाला फिर डुबता है। जो महाराज सच्चे पातशाह की हजूरी भाई मांझ आया, भाई मांझ नूं महाराज ने कहा सी भाई मांझ दो बेड़िया च सवार मनुख हमेशा डुबदा है, तू साथों सिखी मंगदा है, तू तो सखी सरवर का पहला ही सिख है, जा तू साडी सिखी लै ला जा उहदी सिखी रख। कहन लगा महाराज तुहाडी सिखी दिओ। महाराज कहिंदे जे साडी सिखी चाहीदी है तो घर दे विचों सखी सरवर की जिहड़ी थां बनाई उह ढा। कहन लगा महाराज हुणे जाके ढा दिंदा। महाराज कहिंदे हुण तू इलाके दे विच चौधरी है, जिन्ने सखी सरवर दे चेले उहनां दा मुखी है, तू तैनूं उहनां दी खूंडी मिली हुई है, वो तेनु अपना पूजक मानते है, तेरे को चढ़ावा चढ़ाते है, तेरे को बेअंत माया है, वो सब कुछ खत्म हो जाऊ जे तू ओदी सिखी सरती साडी सिखी ले ली। कहने लग्या महाराज मैनू कुछ नहीं चाहिदा, तुहाडी सिखी चाहीदी है। वेखो भाई मांझ दा इतिहास किन्नी घालना घाली। अखीर महाराज ने गलवक्कड़ी च लैके कहा मांझ प्यारा गुरु नो गुर मंझ प्यारा, मंझ गुरु का बोए था जग लंघन हारा। महाराज कहिंदे भाई मंझ तू आप दा तरे है, तू सानू इन्ना प्यारा है, गुरु ने तैनू जहाज बना दिता है, जिहड़ा तेरी संगत कर लू तेरा बचन कमाऊ वह भी तर जाऊ। पर असी कई बार महाराज नू भी मत्था टेकदे हां, कई लोगों ने देखिया शनिवार का समा होगा तो शनि देवते भी पूजणगे, महाराज सच्चे पातशाह भी मनाउणगे, बाणी भी पढ़णगे, नितनेम भी करणगे, वीरवार को फिर जाके दीवे जगाए जाणगे कबरां ते, घरां विच रोट पकाउंदे आ। कई लोग वेखे इन्ने वहमी होंगे जिहड़े दरख्तां दी खुराक कुदरत ने पानी बनाया है, वह दरख्तां दी जड़ च लस्सी पा पा सुकाई जांदे उन्हां नूं, इन्ने वहमी होंगे दरख्तां दे चुन्नियां चढ़ाई जाणगे, तो दरख्त दे विचों दसो की मिल जाणा। कोई किसी की पूजा करी जांदा है, कोई किसी नूं मन्नी जांदा है। महाराज सच्चे पातशाह कहिंदे जे तू सारियां आसां छड्ड के सतगुरु नूं अरदास करे, महाराज सतगुरु आयो शरण तुहारी, महाराज मैं तुहाडी शरण विच आया। महाराज पाणी गहे जब ते तुमरे तब ते को आंख तरे नहीं आने, जदों ने महाराज तुहाडे चरण पकड़े है असी किसी नूं अख थले नहीं लिआंदा, असी होर किसी नूं नहीं मानदे। जिस वेले दुशासन ने केसां तो पकड़ के पांचाली नूं गुरसंगत जी लिआंदा द्रौपदी नूं, भरी सभा दे विच पंज पांडव भी बैठे ने, तो उस वेले सौरा भी बैठा है, द्रोणाचार्य वर्गे बैठे है। उस वेले जिस वेले कहिंदे उहदी साड़ी लाई जा रही है, द्रौपदी नूं नग्न करन दा यतन किया जा रहा है, द्रौपदी के मन में ख्याल आता है भी दुनिया के बड़े योधे मने हुए मेरे पंजे पति ने, यह मेरी रक्षा करेंगे, पर जब समा आता वह भी नीवियां पा लेंगे, क्योंकि जुए च हार गए सी, जुआ ऐसी माड़ी लत है। फिर मन च ख्याल आया भी जिहड़ा राजा गा राजे की कुर्सी ते राजे के तखत ते बैठा गा बादशाह गा, ये मेरा सौरा लगता है, ये मेरी रख्या करू, हां का नारा मारू, पर उन्हें भी नीवी पा ली। उस वेले जो गुरु से गुरु ने भी नीवी पा ली। अखीर चारे पासे जो हनेरा निराशा दे सी, फिर श्री कृष्ण जी ने याद किया, फिर एक क्षण भी नहीं लगे। पुरातन ग्रंथों के जेकर कहें जिस वेले रख्या होई उस वेले द्रौपदी श्री कृष्ण जी नूं पुछदी है भी हे भगवान तुसीं पहलों नहीं प्रगट होए। तो कहण लगे द्रौपदी तेरे मना विच पहलां होरना दी आस सी, साडी आस नहीं सी, ਜਦੋਂ ਤੂੰ ਹੋਰ ਆਸਾ ਤੋਂ ਨਿਰਾਸ਼ ਹੋ ਕੇ ਸਾਨੂੰ ਯਾਦ ਕੀਤਾ ਸੀ, ਇੱਕ ਛਿਣ ਵੀ ਨਹੀਂ ਲਾਇਆ। ਇਹੋ ਹੀ ਹਾਲ ਸਾਡਾ, ਅਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਵੀ ਆਉਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਅਸੀਂ ਵਹਿਮਾਂ ਭਰਮਾਂ ਨੂੰ ਵੀ ਨਹੀਂ ਛੱਡਦੇ। ਇੱਥੋਂ ਦਾ ਅੰਮ੍ਰਿਤਸਰ ਦਾ ਹੀ ਇਤਿਹਾਸ ਹੈ। ਇੱਕ ਪੰਡਿਤ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੇਨਤੀ ਕਰਦਾ, ਮਹਾਰਾਜ ਮੈਂ ਘਰੋਂ ਗਰੀਬ ਹਾਂ, ਜੇ ਤੁਹਾਡੀ ਹਜ਼ੂਰੀ ਵਿੱਚ ਸੰਗਤ ਆਉਂਦੀ ਇੱਥੇ ਕਥਾ ਕਰ ਲਿਆ ਕਰਾਂ। ਮਹਾਰਾਜ ਕਹਿੰਦੇ ਕਥਾ ਕਰ ਲਿਆ ਕਰ ਭਾਈ, ਗੁਰਮਤ ਦ੍ਰਿੜ ਕਰਵਾਇਆ ਕਰ। ਕਹਿਣ ਲੱਗਿਆ ਮਹਾਰਾਜ ਮੈਂ ਪੋਥੀ ਘਰੋਂ ਫਿਰ ਚੁੱਕ ਲਿਆ ਵਾਂ, ਮੈਨੂੰ ਆਗਿਆ ਦਿਓ। ਮਹਾਰਾਜ ਕਹਿੰਦੇ ਠੀਕ ਆ, ਜਾ ਪੋਥੀ ਲਿਆ ਕਰੂੰ। ਮਹਾਰਾਜ ਤੋਂ ਆਗਿਆ ਲੈ ਲਈ, ਪਰ ਪਿੰਡ ਗਿਆ ਨਾ। ਅਗਲੇ ਦਿਨ ਫਿਰ ਮਹਾਰਾਜ ਦੀ ਸ਼ਰਨ ਵਿੱਚ ਆਇਆ, ਮਹਾਰਾਜ ਕਹਿਣ ਲੱਗੇ ਭਾਈ ਗਿਆ ਨਹੀਂ ਪੋਥੀ ਲੈਣ। ਕਹਿਣ ਲੱਗਿਆ ਮਹਾਰਾਜ ਮੈਂ ਪੱਤਰੀ ਬਾਕੀ ਸੀ, ਵੀ ਸਮਾਂ ਦੇਖਿਆ ਸੀ ਵੀ ਜਾਣ ਦਾ ਸਮਾਂ ਚੰਗਾ, ਤਾਂ ਮੈਨੂੰ ਸਮਾਂ ਉਸ ਵੇਲੇ ਜਿਹੜਾ ਚੰਗਾ ਲੱਗਿਆ, ਉਸ ਸਮੇਂ ਮੈਂ ਤੁਰਨ ਲੱਗਿਆ, ਜਦੋਂ ਅੱਗੋਂ ਗਧਾ ਹਿਣਕ ਪਿਆ। ਮਹਾਰਾਜ ਫਿਰ ਮੈਂ ਤੁਰਿਆ ਨਹੀਂ, ਗਿਆ ਨਹੀਂ, ਮੈਂ ਮਾੜਾ ਸ਼ਗਨ ਜਾਣ ਕੇ ਮੈਂ ਸੋਚਿਆ ਵੀ ਕੱਲ੍ਹ ਨੂੰ ਜਾਵਾਂਗੇ। ਮਹਾਰਾਜ ਚੁੱਪ ਰਹੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲੇ ਦਿਨ ਉਹਨੂੰ ਫਿਰ ਸੰਗਤ 'ਚ ਬੈਠਾ ਵੇਖਿਆ। ਮਹਾਰਾਜ ਕਹਿੰਦੇ ਪੰਡਿਤ ਜੀ ਅੱਜ ਨਹੀਂ ਗਏ? ਕਹਿੰਦਾ ਮਹਾਰਾਜ ਅੱਜ ਪੱਤਰੀ ਵੇਖ ਕੇ ਫੇਰ ਦੇਖਿਆ, ਜਿਹੜਾ ਸਮਾਂ ਅੱਜ ਚੰਗਾ ਸੀ, ਉਹ ਸਮੇਂ ਜਦੋਂ ਤੁਰਨ ਲੱਗਿਆ ਕਿਸੇ ਨੇ ਕੋਲੋਂ ਛਿੱਕ ਮਾਰ ਦਿੱਤੀ। ਮਹਾਰਾਜ ਫੇਰ ਅਪਸ਼ਗਨ ਹੋ ਗਿਆ, ਮੈਂ ਫੇਰ ਰੁਕ ਗਿਆ। ਮਹਾਰਾਜ ਮੁਸਕਰਾ ਪਏ। ਉਹਨਾਂ ਦਿਨਾਂ ਦੇ ਵਿੱਚ ਮਹਾਰਾਜ ਬਾਣੀ ਇਕੱਤਰਿਤ ਕਰ ਰਹੇ ਸੀ। ਇੱਕ ਸਿੱਖ ਨੂੰ ਮਹਾਰਾਜ ਨੇ ਸੰਗਲਾ ਦੇ ਭੇਜਣਾ ਸੀ, ਜਿਹਨੂੰ ਅੱਜ ਕੱਲ੍ਹ ਅਸੀਂ ਸ੍ਰੀ ਲੰਕਾ ਕਹਿੰਦੇ ਹਾਂ। ਉੱਥੇ ਗੁਰੂ ਨਾਨਕ ਸਾਹਿਬ ਦੀ ਉਚਾਰੇ ਹੋਏ ਕੁਝ ਬਾਣੀ ਸੀ, ਉਹ ਮੰਗਾਉਣ ਦੇ ਲਈ ਮਹਾਰਾਜ ਨੇ ਉਹ ਸਿੱਖ ਨੂੰ ਭੇਜਣਾ ਸੀ। ਉਹ ਸਿੱਖ ਨੂੰ ਮਹਾਰਾਜ ਨੇ ਆਪਣੀ ਸ਼ਰਨ 'ਚ ਬੁਲਾਇਆ। ਇਤਿਹਾਸ 'ਚ ਜੇਕਰ ਆਉਂਦਾ, ਮਹਾਰਾਜ ਕਹਿਣ ਲੱਗੇ ਭਾਈ ਸਿੱਖਾ, ਗੁਰੂ ਨਾਨਕ ਸਾਹਿਬ ਦੇ ਕੁਝ ਬਚਾ ਨਾਲ ਸੰਗਲਾ ਦੇਵ ਦੇ ਰਾਜੇ ਸਿਵ ਨਾਲ ਕੋਲ ਸਨ, ਉਹਦੀ ਕੁਲ ਦੇ ਵਿੱਚ ਹੁਣ ਉੱਥੇ ਪ੍ਰਾਪਤ ਹੋ ਜਾਣਗੇ, ਤੂੰ ਇੱਥੋਂ ਸਾਡੀ ਆਗਿਆ ਦੇ ਨਾਲ ਹੁਣ ਜਾ ਤੇ ਉੱਥੋਂ ਜਾ ਕੇ ਉਹ ਪਾਵਨ ਬਾਣੀ ਲੈ ਕੇ ਸਾਡੇ ਕੋਲ ਵਾਪਸ ਆ ਗਈ। ਸਿੱਖ ਨੇ ਦੋਵੇਂ ਹੱਥ ਜੋੜ ਦਿੱਤੇ, ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ। ਇੰਨੇ ਨੂੰ ਇੱਕ ਸਿੱਖ ਨੇ ਆ ਕੇ ਇੱਕ ਪੈਸਾ ਸਤਿਗੁਰੂ ਅੱਗੇ ਮੱਥਾ ਟੇਕਿਆ। ਮਹਾਰਾਜ ਨੇ ਉਹ ਪੈਸਾ ਚੁੱਕ ਕੇ ਉਹ ਸਿੱਖ ਨੂੰ ਦੇ ਤਾ। ਮਹਾਰਾਜ ਕਹਿੰਦੇ ਜਾ ਆ ਪੈਸਾ ਲੈ ਜਾ ਤੇ ਤੂੰ ਜਾ ਕੇ ਉਹ ਬਾਣੀ ਲੈ ਕੇ ਆ। ਉਹ ਸਿੱਖ ਨੇ ਉਸੇ ਵੇਲੇ ਪੈਸਾ ਲਿਆ ਤੇ ਮੱਥਾ ਟੇਕ ਕੇ ਤੁਰ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਸਿੱਖ ਜਦੋਂ ਗਿਆ, ਪੰਡਿਤ ਹੈਰਾਨ ਹੋ ਗਿਆ। ਕਹਿਣ ਲੱਗਿਆ ਮਹਾਰਾਜ ਇਹ ਸਿੱਖ ਤੁਸੀਂ ਵਿਦੇਸ਼ ਭੇਜ ਰਹੇ ਹੋ, ਸੰਗਲਾ ਦੀਪ ਕਿੱਡੇ ਦੂਰ ਹੈ, ਕਿੱਥੇ ਹੈ, ਕਿੰਨਾ ਸਮਾਂ ਲੱਗਣਾ ਹੈ? ਕੋਈ ਸਮਾਂ ਨਹੀਂ ਵਿਚਾਰਿਆ, ਕੋਈ ਲਗਨ ਸ਼ਗਨ ਨਹੀਂ ਵਿਚਾਰਿਆ। ਮਹਾਰਾਜ ਹੱਸ ਕੇ ਕਹਿਣ ਲੱਗੇ ਪੰਡਿਤ ਜੀ ਵੇਖ, ਤੂੰ ਦੋ ਵਾਰ ਪੱਤਰੀ ਵਿਚਾਰ ਲਈ, ਤੈਨੂੰ ਆਪਣੀ ਪੱਤਰੀ 'ਤੇ ਵੀ ਭਰੋਸਾ ਨਹੀਂ ਹੈ। ਤੂੰ ਆਪ ਕਹਿ ਰਿਹਾ ਵੀ ਪੱਤਰੀ ਦੇ ਵਿੱਚ ਮੈਂ ਵਿਚਾਰਿਆ, ਜਿਹੜਾ ਸਮਾਂ ਚੰਗਾ ਸੀ ਉਹ ਸਮੇਂ ਤੁਰਨ ਲੱਗੇ ਆ, ਪਹਿਲੇ ਦਿਨ ਗਧਾ ਹਿਣਕ ਪਿਆ, ਦੂਜੇ ਦਿਨ ਸਿੱਕ ਮਾਰੀ ਕਿਸੇ ਨੇ, ਹੁਣ ਤੂੰ ਦੱਸ ਤੇਰੀ ਪੱਤਰੀ ਵੱਡੀ ਹੈ ਕਿ ਗਧੇ ਦਾ ਹਿਣਕਣਾ ਵੱਡਾ? ਸਿੱਕ 'ਚ ਬਾਲ ਜ਼ਿਆਦੇ ਹੈ ਜਾਂ ਤੇਰੀ ਪੱਤਰੀ ਦੇ ਵਿੱਚ ਜ਼ਿਆਦੇ ਬਾਲ ਆ? ਸ਼ਰਮਿੰਦਾ ਹੋ ਗਿਆ। ਮਹਾਰਾਜ ਕਹਿਣ ਲੱਗੇ ਜਿਹੜਾ ਗੁਰੂ ਦਾ ਸਿੱਖ ਹੈ, ਜਦੋਂ ਉਹਨੂੰ ਗੁਰੂ ਦੀ ਆਗਿਆ ਪ੍ਰਾਪਤ ਹੋ ਗਈ, ਉਹਦੇ ਲਈ ਲਗਨ ਵੀ, ਸ਼ਗਨ ਵੀ, ਸਮਾਂ ਵੀ, ਸਭ ਕੁਝ ਸ਼ੁੱਧ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਬਖਸ਼ਿਸ਼ ਕਰ ਰਹੇ, ਮੇਰਾ ਸਤਿਗੁਰੁ ਰਖਵਾਲਾ ਹੋਆ, ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ, ਭਾਈ ਗੁਰੂ ਨੇ ਮੇਰੀ ਰੱਖਿਆ ਕੀਤੀ। ਆਪ ਸਿਰ 'ਤੇ ਹੱਥ ਰੱਖ ਕੇ ਜਦੋਂ ਅਸੀਂ ਬਾਣੀ ਪੜ੍ਹਦੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ੁਰ, ਆਤਮ ਰੱਖਿਆ ਗੋਪਾਲ ਸਵਾਮੀ, ਧੰਨ ਚਰਨ ਰੱਖਿਆ ਜਗਦੀਸ਼ਰ, ਸਰਵ ਰੱਖਿਆ ਗੁਰਦਿਆਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਰਵ ਤਰ੍ਹਾਂ ਦੀ ਰੱਖਿਆ ਕਰਦੇ ਆ, ਸਰਵ ਥਾਂ ਰੱਖਿਆ ਕਰਦੇ ਆ, महाराज सच्चे पातशाह कहिंदे भाई साडा सतगुरु रखवाला
होया, कृपा प्रभु हाथ दे राखिया,
वाहिगुरु ने कृपा दे घर विच आ के हाथ दे के रखिया कीती है। जिवें भट्ट साहिबान ने बेनती कीती है, अब राखो दास भाट की लाज, हे वाहिगुरु मेरी लाज रखो। फिर उदाहरणां दित्तियां, जैसी राखी लाज भगत प्रहलाद की, जिवें महाराज हरनाखस तो तुसीं प्रहलाद दी रखिया कीती। हरनाखस सारे कर आज, सुन द्रौपदी लाज रखी हर प्रभ दी, शीनत वस्त्र दीन बहु साज, सुदामा आपदा ते राखिया, गणका पड़त पूरे तेह काज। महाराज जिवें उन्हां दी रखिया कीती, श्री सतगुर सो प्रसन्न कलयुग होए, राखो दास भाट की लाज। इउं महाराज तुसीं कृपा दे घर विच आ के सिर ते हथ रख के मेरी रखिया कीती।
हर गोविंद नवा नरुआ,
तुहाडी कृपा दे नाल महाराज बालक हर गोविंद नवा नरुआ हो गया, तंदुरुस्त हो गया, इहदा रोग चलिया गया। हर गोविंद हे वाहिगुरु, तूं जदों साडे हरी परमेश्वर वाहिगुरु सिर ते हथ रखिया, गोविंद तू साडिया इंद्रियां दी रखिया कीती, साडे भाव तन ते मन दी रखिया कीती। विश्राम दे करके सतगुरु जी फरमाउंदे हन,
ताप गया प्रभ आप मिटाया,
जिहड़ा साडा ताप सी उह चलिया गया। तीन तरह के ताप बाणी च मन्ने आ, जिहनूं असीं कहिंदे तीने ताप निवारण हारा, आदि व्याधि उपाधि। ਇਹ ਤਿੰਨੇ ਤਰ੍ਹਾਂ ਦੇ ਤਾਪ ਮਹਾਰਾਜ ਦੀ ਸ਼ਰਨ ਚ ਆ ਕੇ ਮਿਟ ਜਾਂਦੇ ਆ। ਗੋਇੰਦਵਾਲ ਸਾਹਿਬ ਦਾ ਇਤਿਹਾਸ ਪੜ੍ਹੋ। ਗੋਇੰਦਵਾਲ ਸਾਹਿਬ ਇੱਕ ਬਾਲਕ ਬਿਰਧ ਵਿਧਵਾ ਬ੍ਰਾਹਮਣੀ ਦੇ ਇਕਲੌਤਾ ਪੁੱਤਰ ਸੀ, ਚੜ੍ਹਾਈ ਕੀਤਾ। ਮਹਾਰਾਜ ਨੇ ਸਿੱਖ ਇਤਿਹਾਸਕਾਂ ਦਾ ਵੀ ਵੇਖਿਆ, ਜਦੋਂ ਬਾਲਕ ਚੜ੍ਹਾਈ ਕੀਤਾ, ਬ੍ਰਾਹਮਣੀ ਬਿਰਲਾਪ ਕਰਦੀ ਸੀ, ਤਾਂ ਮਹਾਰਾਜ ਨੇ ਉਹ ਬਾਲਕ ਜਿਉਂਦਾ ਕਰ ਦਿੱਤਾ ਸੀ। ਉਹ ਤੇਈਏ ਤਾਪ ਨਾਲ ਮਰਿਆ ਸੀ। ਮਹਾਰਾਜ ਨੇ ਤੇਈਏ ਤਾਪ ਨੂੰ ਬਾਲਕ ਦਾ ਰੂਪ ਦੇ ਕੇ ਕੈਦ ਕਰਕੇ ਪਿੰਜਰੇ ਚ ਪਾ ਦਿੱਤਾ ਸੀ। ਸਿੱਖ ਇਤਿਹਾਸ ਕਹਿੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤਾਪ ਕੈਦ ਕੀਤਾ। ਬੜੀ ਲੰਮੀ ਸਾਖੀ ਹੈ, ਕਿਵੇਂ ਸਿੱਖ ਨੇ ਮਹਾਰਾਜ ਤੋਂ ਛੁਡਾਇਆ, ਨਾਲ ਲੈ ਕੇ ਗਿਆ, ਕਿਵੇਂ ਉਹ ਤੇਈਏ ਤਾਪ ਦੀ ਅੱਗੇ ਸਾਖੀ ਹੈ, ਉਹ ਬੜਾ ਵਿਸਥਾਰ ਦਾ ਪ੍ਰਸੰਗ ਹੈ। ਪਰ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਚ ਕੋਈ ਤਾਪ ਹੋਵੇ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਰਾ ਬੁਢੇਪਾ, ਮਰਾ ਮੌਤ, ਜਰਾ ਮਰਾ ਤਾਪ, ਤਿੰਨੇ ਤਾਪ। ਸਿਰਤ ਕਈਆਂ ਦਾ ਸਿਰ ਦੁਖਣੋਂ ਨਹੀਂ ਹਟਦਾ, ਅੱਧਾ ਸਿਰ ਦੁਖਦਾ ਰਹਿੰਦਾ, ਬੜੀ ਭਿਆਨਕ ਬਿਮਾਰੀ ਹੈ। ਕਈਆਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੁੰਦੀ ਹੈ ਸਿਰ ਦੀ। ਜਰਾ ਮਰਾ ਤਾਪ ਸਿਰਤ ਸਾਪ, ਸਾਪ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਆ, ਵੀ ਸਰਾਪ ਵੱਧ ਸੀਸ ਜਾਂ ਸੱਪ ਦਾ ਲੜਨਾ, ਇਹ ਵੀ ਨਹੀਂ ਵਿਆਪਦਾ। ਸਭ ਹਰ ਕੈ ਵਸ ਹੈ, ਸਭ ਕੁਝ ਵਾਹਿਗੁਰੂ ਦੇ ਵਸ ਚ ਹੈ। ਜੇ ਕੋਈ ਕਹੇ ਨਾ ਵੀ ਕੋਈ ਬਿਮਾਰ ਹੋ ਗਿਆ, ਵੀ ਕਿਸੇ ਨੇ ਮੈਨੂੰ ਕੁਝ ਕਰਾਤਾ, ਨਹੀਂ, ਸਭ ਉਹਦੇ ਹੁਕਮ ਚ ਹੈ। ਪਰਮੇਸ਼ੁਰ ਵਿੱਚ ਕੀਤਾ ਕਰਨਾ ਸਰਬ ਰਜਾਏ, ਕਿਸ ਕੀਤਾ ਜੇ ਕਰ ਸਕੀਏ, ਉਹ ਵਾਹਿਗੁਰੂ ਦੇ ਹੁਕਮ ਚ ਸਭ ਕੁਝ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਪ ਗਿਆ ਪ੍ਰਭ ਆਪ ਮਿਟਾਇਆ, ਉਹ ਪ੍ਰਭੂ ਵਾਹਿਗੁਰੂ ਨੇ ਆਪ ਬਾਲਕ ਦਾ ਤਾਪ ਲਾ ਦਿੱਤਾ। ਇਹ ਸੰਸਾਰ ਚ ਜੋ ਸਤਿਗੁਰੂ ਦੀ ਸ਼ਰਨ ਆਉਂਦੇ ਹੈ, ਸਤਿਗੁਰੂ ਉਹਨਾਂ ਦਾ ਤਾਪ ਕਿਰਪਾ ਕਰਕੇ ਮੇਟ ਦਿੰਦੇ ਹੈ।
ਜਨ ਕੀ ਲਾਜ ਰਖਾਈ,
ਵਾਹਿਗੁਰੂ ਜੀ ਦਾ ਬਿਰਧ ਹੈ, ਜੁਗਾਂ ਜੁਗਾਂਤਰਾਂ ਤੋਂ ਆਪਣੇ ਜਨਾਂ ਦੀ ਭਗਤਾਂ ਦੀ ਲਾਜ ਰੱਖਦੇ ਆ, ਆਪਣੇ ਭਗਤਾਂ ਦੀ ਪੈਜ ਰੱਖਦੇ ਆ। ਭਗਤ ਦਾ ਕੋਈ ਵੀ ਕਾਰਜ ਹੋਵੇ, ਵਾਹਿਗੁਰੂ ਜੀ ਆਪ ਪੂਰਾ ਕਰਦੇ ਆ। ਵੇਖੋ ਕਬੀਰ ਸਾਹਿਬ ਦਾ ਜੱਗ ਪੂਰਾ ਕੀਤਾ, ਕੱਲਾ ਜੱਗ ਹੀ ਨਹੀਂ ਪੂਰਾ ਕੀਤਾ, ਈਰਖਾਲੂਆਂ ਨੇ ਚਿੱਠੀ ਭੇਜਤੀ ਸੀ ਥਾਂ ਥਾਂ ਕੰਸੀ ਦੇ ਵਿੱਚ ਵੀ ਕਬੀਰ ਜੱਗ ਕਰ ਰਿਹਾ ਹੈ। ਹੁਣ ਕਬੀਰ ਜੀ ਦਾ ਕਿਰਤੀ ਸੀਗੇ, ਇੰਨਿਆਂ ਨੂੰ ਕਿੱਥੇ ਭੋਜਨ ਛਕਾਉਣਾ ਬ੍ਰਾਹਮਣਾਂ ਨੂੰ। ਈਰਖਾਲੂਆਂ ਨੇ ਨਾਲੇ ਇਹ ਵੀ ਲਿਖਤਾ ਚਿੱਠੀਆਂ ਦੇ ਵਿੱਚ ਵੀ ਕਬੀਰ ਸੋਨੇ ਦੇ ਬਰਤਨਾਂ 'ਚ ਭੋਜਨ ਛਕਾਊਗਾ। ਤੇ ਸੋਨੇ ਦੇ ਬਰਤਨਾਂ 'ਚ ਭੋਜਨ ਛਕਾ ਕੇ ਉਹ ਬਰਤਨ ਨਾਲ ਹੀ ਦਾਨ ਦੇਊਗਾ। ਜਦੋਂ ਕਬੀਰ ਜੀ ਨੂੰ ਪਤਾ ਲੱਗਿਆ, ਕਬੀਰ ਜੀ ਉੱਠ ਕੇ ਆਪਣੇ ਆਸਣ ਤੋਂ ਜੰਗਲ 'ਚ ਚਲੇ ਗਏ ਵੀ ਮੈਂ ਕਿੱਥੋਂ ਇੰਨਾ ਕੁੱਝ ਕਰਨ ਯੋਗ ਰਹਾਂ। ਪਰ ਵਾਹਿਗੁਰੂ ਜੀ ਨੇ ਕਬੀਰ ਜੀ ਦਾ ਰੂਪ ਧਾਰ ਕੇ ਜੱਗ ਵੀ ਕੀਤਾ, ਸਕਾਇਆ ਵੀ ਸੋਨੇ ਦੇ ਵਸਤਰਾਂ 'ਚ, ਸੋਨੇ ਦੇ ਭਾਂਡਿਆਂ ਦੇ ਵਿੱਚ, ਤੇ ਗੁਰਸੰਗਤ ਜੀ ਸੋਨੇ ਦੇ ਭਾਂਡੇ ਹੀ ਦਾਨ ਕੀਤੇ ਨਾਲ। ਜਦੋਂ ਸ਼ਾਮ ਦਾ ਵੇਲਾ ਹੋਇਆ, ਕਬੀਰ ਜੀ ਨੇ ਦੇਖਿਆ ਵੀ ਹੁਣ ਤਾਂ ਸਾਰੇ ਰੌਲਾ ਰੂਲਾ ਪਾ ਕੇ ਮੁੜ ਗਏ ਹੋਣਗੇ। ਕਬੀਰ ਜੀ ਵਾਪਸ ਆਉਣ ਲੱਗੇ ਆਪਣੇ ਘਰ ਨੂੰ। ਰਸਤੇ ਦੇ ਵਿੱਚ ਕੁਝ ਲੋਕ ਭਗਤ ਕਬੀਰ ਜੀ ਦੀ ਉਪਮਾ ਕਰਦੇ ਜਾ ਰਹੇ ਆ, ਕਬੀਰ ਜੀ ਨੇ ਮੂੰਹ ਆਪਣਾ ਲੁਕੋਇਆ ਹੋਇਆ। ਜਿਵੇਂ ਅੱਜ ਕੱਲ੍ਹ ਕੋਰੋਨਾ ਕਰਕੇ ਸਾਰੇ ਲੋਕ ਆਪਣਾ ਮੂੰਹ ਢੱਕ ਕੇ ਰੱਖਦੇ ਆ ਮਾਸਕ ਨਾਲ, ਕਈ ਵਾਰੀ ਕੋਈ ਫਤਿਹ ਬੁਲਾਉਂਦਾ ਪਤਾ ਹੀ ਨਹੀਂ ਲੱਗਦਾ ਵੀ ਕੌਣ ਹੈ। ਜਦੋਂ ਬੰਦਾ ਮੂੰਹ ਤੋਂ ਕੱਪੜਾ ਜਾਂ ਮਾਸਕ ਲਾਉਂਦਾ ਫਿਰ ਪਤਾ ਲੱਗਦਾ ਵੀ ਇਹਦਾ ਫਲਾਨਾ ਸਿੰਘ ਹੈ। ਭਗਤ ਕਬੀਰ ਜੀ ਨੇ ਮੂੰਹ ਲੁਕੋਇਆ ਹੋਇਆ ਵੀ ਕਿਸੇ ਨੂੰ ਪਤਾ ਨਾ ਲੱਗੇ। ਪੁੱਛਦੇ ਆ, ਭਾਈ ਕਿਹਦੀ ਸਿਫਤ ਕਰਦੇ ਹੋ? ਕਹਿੰਦੇ ਕਬੀਰ ਦੀ। ਕਬੀਰ ਜੀ ਹੈਰਾਨ ਹੋ ਗਏ, ਕਹਿੰਦੇ ਕਿਉਂ ਕਬੀਰ ਦੀ ਸਿਫਤ ਕਿਉਂ ਕਰਦੇ ਹੋ? ਕਹਿੰਦੇ ਕਮਾਲ ਹੋ ਗਈ, ਦੁਨੀਆਂ 'ਤੇ ਵੱਡੇ ਵੱਡੇ ਜੱਗ ਹੋਏ, ਬੜਾ ਦਾਨ ਪੁੰਨ ਹੋਇਆ ਸੁਣਿਆ, ਪਰ ਜੋ ਅੱਜ ਭੋਜਨ ਛਕਾਇਆ ਜੱਗ ਦੇ ਵਿੱਚ ਕਬੀਰ ਜੀ ਨੇ, ਐਸਾ ਜੱਗ ਨਾ ਕਿਤੇ ਹੋਇਆ ਨਾ ਹੋਣਾ। ਸੋਨੇ ਦੇ ਭਾਂਡਿਆਂ 'ਚ ਖਵਾਇਆ, ਵੇਖ ਸੋਨੇ ਦੇ ਭਾਂਡੇ ਦਾਨ ਕਰਤੇ। ਕਬੀਰ ਜੀ ਸ਼ੁਕਰ ਦੇ ਵਿੱਚ ਜੁੜ ਗਏ, ਹੋਏ ਵਾਹਿਗੁਰੂ ਤੇ ਮੇਰਾ ਰੂਪ ਧਾਰ ਕੇ ਇਹਨਾਂ ਨੂੰ ਭੋਜਨ ਛਕਾਇਆ। ਉੱਥੇ ਫਿਰ ਸਲੋਕ ਉਤਾਰਿਆ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕੱਲੇ ਕਬੀਰ ਜੀ ਦੀ ਨਾਮਦੇਵ ਜੀ ਦੇ ਵੇਖੋ ਛੱਪਰੀ ਬੰਨੀ। ਪੜੋਸਣ ਪੁੱਛਦੀ ਹੈ, ਆ ਨਾਮਿਆ ਇਹ ਤੇਰੀ ਛੱਪਰੀ ਬਣਾਉਣ ਵਾਲਾ ਮਿਸਤਰੀ ਕਿਹੜਾ? ਮੈਨੂੰ ਵੀ ਉਹਦਾ ਪਤਾ ਟਿਕਾਣਾ ਦੱਸ ਦੇ। ਇੰਨੀ ਸੋਹਣੀ ਤੇਰੀ ਛੱਪਰੀ ਬਣਾ ਦਿੱਤੀ, ਮੈਂ ਵੀ ਉਹ ਤੋਂ ਆਪਣੀ ਛੱਪਰੀ ਬਣਵਾਉਣੀ ਆ, ਤਾਂ ਇੱਥੋਂ ਦੁੱਗਣੀ ਮਜ਼ਦੂਰੀ ਦੇਵਾਂਗੇ। ਭਗਤ ਕਬੀਰ ਜੀ ਨੇ ਬਾਣੀ 'ਚ ਸ਼ਬਦ ਉਚਾਰਿਆ। ਉਹ ਵਾਹਿਗੁਰੂ ਨੇ ਆਪ ਮਿਸਤਰੀ ਦਾ ਰੂਪ ਧਾਰ ਕੇ ਭਗਤ ਜੀ ਦੀ ਛੱਪਰੀ ਬੰਨੀ। ਇੱਥੇ ਵਸਨੀ ਸਾਰੇ ਭਗਤਾਂ ਦਾ ਜਦੋਂ ਜੀਵਨ ਪੜ੍ਹਦਾ ਹੈ, ਜਾਂ ਪੜ੍ਹਦੇ ਆਪਾਂ ਪਤਾ ਲੱਗਦਾ, ਜਨ ਕੀ ਲਾਜ ਰਖਾਈ, ਆਪਣੇ ਜਨਾਂ ਦੀ, ਆਪਣੇ ਭਗਤਾਂ ਦੀ। ਉਹ ਵਾਹਿਗੁਰੂ ਜੁਗਾਂ ਜੁਗਾਂਤਰਾਂ ਤੋਂ ਲਾਜ ਰੱਖਦੇ ਆਏ ਹਨ।
ਸਾਧ ਸੰਗਤ ਤੇ ਸਭ ਫਲ ਪਾਏ।
ਮਹਾਰਾਜ ਸੰਗਤ ਦਾ ਫਲ ਦੱਸਦੇ ਆ, ਭਾਈ ਸੰਗਤ ਦਾ ਵੱਡਾ ਫਲ ਹੈ ਇਹ। ਸਾਰੇ ਜਿਹੜੇ ਫਲ ਨੇ ਰੋਗ ਮਿਟਣੇ, ਉਹ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਣੀ, ਕਿਰਪਾ ਹੋਣੀ, ਇਹ ਸੰਗਤ ਤੋਂ ਸਾਰੇ ਫਲ ਪ੍ਰਾਪਤ ਹੁੰਦੇ
ਆ। ਸਤਿਗੁਰ ਕੈ ਬਲ ਜਾਏ,
ਐਸੇ ਸਤਿਗੁਰੂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜੇ ਸਤਿਗੁਰੂ ਨੇ ਆਪ ਕਿਰਪਾ ਕੀਤੀ ਹੈ, ਆਪਣੇ ਜਨਾਂ ਦੀ ਲਾਜ ਰੱਖੀ ਹੈ।
ਪਾਲਤ ਪਾਲਤ ਪ੍ਰਭ ਦੁਆ ਸਵਾਰੇ,
ਵਾਹਿਗੁਰੂ ਨੇ ਕਿਰਪਾ ਕਰਕੇ ਸਾਡਾ ਇਹ ਲੋਕ ਵੀ ਸਵਾਰਤਾ ਤੇ ਪ੍ਰਲੋਕ ਵੀ ਸਵਾਰਤਾ। ਜਿਹੜਾ ਝੂਠਾ ਗੁਰੂ ਹੈ, ਕੱਚਾ ਗੁਰੂ ਹੈ, ਉਹ ਲੋਕ ਵੀ ਵਿਗਾੜਦਾ ਤੇ ਪ੍ਰਲੋਕ ਵੀ ਵਿਗਾੜਦਾ। ਇਹ ਲੋਕ ਦੇ ਵਿੱਚ ਚੇਲਿਆਂ ਦਾ ਧਾਨ ਖਾਂਦੇ ਆ, ਇੱਜ਼ਤਾਂ ਲੁੱਟਦੇ ਆ, ਪ੍ਰਲੋਕ ਦੇ ਵਿੱਚ ਫਿਰ ਉਹਨਾਂ ਨੂੰ ਖੁਆਰ ਹੋਣਾ ਪੈਂਦਾ। ਬੇਅੰਤ ਪ੍ਰਮਾਣ ਸਿੱਖ ਇਤਿਹਾਸ ਦੇ ਵਿੱਚ ਮਿਲਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਲਈ ਸਾਨੂੰ ਕਿਹਾ ਵੀ ਕੱਚੇ ਗੁਰੂ ਤੋਂ ਕੋਈ ਮੁਕਤ ਨਹੀਂ ਹੋਇਆ ਅੱਜ ਤੱਕ। ਜੇ ਗੁਰੂ ਧਾਰਨਾ ਹੈ ਤਾਂ ਪੂਰਾ ਗੁਰੂ ਧਾਰੋ। ਪੂਰਾ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ। ਪੂਰੇ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਨਹੀਂ ਤਾਂ ਅਸੀਂ ਦੇਖਦੇ ਹਾਂ ਦੇਹ ਧਾਰੀ ਗੁਰੂ ਬੜੇ ਹੋਏ ਬੈਠੇ ਨੇ ਅੱਜ, ਪਰ ਜਦੋਂ ਪਤਾ ਲੱਗਦਾ ਉਹਨਾਂ ਦੀਆਂ ਕਰਤੂਤਾਂ ਲੋਕਾਂ ਸਾਹਮਣੇ ਪ੍ਰਗਟ ਹੁੰਦੀਆਂ, ਤਾਂ ਗੁਰਸੰਗਤ ਜੀ ਉਹਨਾਂ ਦੇ ਚੇਲਿਆਂ ਨੂੰ ਵੀ ਸ਼ਰਮਿੰਦੇ ਹੋਣਾ ਪੈਂਦਾ। ਉਹਨਾਂ ਨੇ ਪ੍ਰਲੋਕ 'ਚ ਕੀ ਰੱਖਿਆ ਕਰਨੀ ਹੈ? ਇਸੇ ਲਈ ਮਹਾਰਾਜ ਨੇ ਮਰਜ਼ਾਦਾ ਪੰਨ ਦਿੱਤੀ, ਆਗਿਆ ਭਈ ਅਕਾਲ ਕੇ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਨੂੰ ਗੁਰੂ ਮੰਨਣਾ ਸੀ। ਤੇ ਗੁਰੂ ਗ੍ਰੰਥ ਜੀ ਨੂੰ ਇਕੱਲਾ ਮੱਥਾ ਟੇਕਣ ਨਾਲ ਗੁਰੂ ਨਹੀਂ ਮੰਨਿਆ ਜਾਂਦਾ। ਇਹ ਹੁਕਮ ਹੋ ਗਿਆ ਜਦੋਂ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖੰਡੇ ਦੀ ਪਹੁਲ ਛਕਾਈ ਹੈ, ਉਸ ਵੇਲੇ ਪੰਜਾਂ ਨੂੰ ਅੰਮ੍ਰਿਤ ਦੇ ਕੇ ਪਹਿਲੋਂ ਆਪ ਅੰਮ੍ਰਿਤ ਛਕਿਆ ਮਹਾਰਾਜ ਨੇ। ਮਹਾਰਾਜ ਨੇ ਹੁਕਮ ਕਰਤਾ, ਭਾਈ ਸੱਚਖੰਡ ਦਾ ਇਹ ਕਾਨੂੰਨ ਬਣ ਗਿਆ, ਵਿਧਾਨ ਵੱਧ ਗਿਆ, ਜਿਹਨੇ ਵੀ ਸੱਚਖੰਡ ਜਾਣਾ, ਮੁਕਤ ਹੋਣਾ, ਉਹ ਖੰਡੇ ਦੀ ਪੌੜ ਲਵੇ, ਅੰਮ੍ਰਿਤ ਛਕੇ ਪੰਜਾਂ ਤੋਂ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਮੁਕਤ ਨਹੀਂ ਹੋ ਸਕਦਾ, ਉਹਨੂੰ ਜੂਨਾਂ 'ਚ ਭਰਮਣਾ ਪਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਬਾਣੀ ਦੇ ਵਿੱਚ, ਜਦੋਂ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਵੇਕੀਆਂ ਨੂੰ ਜਾ ਕੇ ਪੁੱਛੋ, ਗਿਆਨਵਾਨਾਂ ਨੂੰ ਪੁੱਛੋ, ਬ੍ਰਹਮ ਗਿਆਨੀਆਂ ਨੂੰ ਪੁੱਛੋ, ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਦੇ ਵਿੱਚ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਉਹਨੂੰ ਭਰਮਣਾ ਪੈਂਦਾ। ਜੇ ਕੋਈ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਤੁਸੀਂ ਸਿਆਣੇ ਕਹਿੰਦੇ ਹੋ, ਗੁਰਮੁਖ ਕਹਿੰਦੇ, ਪੁੱਛ ਲਓ ਉਹਨਾਂ ਤੋਂ, ਸੰਗਤ ਦੇ ਵਿੱਚ ਪੁੱਛੋ, ਕੋਈ ਮੁਕਤ ਹੋ ਸਕਦਾ ਗੁਰੂ ਤੋਂ ਬਿਨਾਂ? ਗੁਰੂ ਕੇਵਲ ਅੰਮ੍ਰਿਤ ਛੱਕ ਕੇ ਧਾਰਨ ਕੀਤਾ ਜਾ ਸਕਦਾ। ਇਸ ਲਈ ਜਿਹਨੇ ਅੰਮ੍ਰਿਤ ਨਹੀਂ ਛਕਿਆ, ਭਾਈ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਕਿਆ ਪ੍ਰਵਾਸਾ ਇਸ ਭਾਂਡੇ ਕਾ, ਕਿਤਨਕ ਲਾਗਾ ਠਣਕਾ। ਕਈ ਵਾਰ ਸਾਨੂੰ ਆਸ ਹੁੰਦੀ ਹੈ ਵੀ ਹਜੇ ਲੜਕੇ ਦਾ ਵਿਆਹ ਕਰਨਾ, ਸ਼ਰਾਬਾਂ ਪਿਆਉਣੀਆਂ ਨੇ, ਪੀਣੀਆਂ ਨੇ, ਫਿਰ ਵਿਆਹ ਕਰ ਦਿਓ, ਵਿਆਹ ਤੋਂ ਬਾਅਦ ਅੰਮ੍ਰਿਤ ਛੱਕ ਲਾਂਗੇ। ਇਹ ਕੋਈ ਭਰੋਸਾ ਕਿਸੇ ਨੇ ਲਿਖ ਕੇ ਦਿੱਤਾ ਵੀ ਉਦੋਂ ਤੱਕ ਜਿਉਂਦਾ ਰਹੇਗਾ? ਹਮ ਆਦਮੀ ਹਾਂ ਇੱਕ ਦਮੀ, ਜਿਹੜਾ ਸਵਾਸ ਆ ਗਿਆ ਇਹੋ ਸਾਡਾ ਹੈ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਕਈ ਕਹਿਣਗੇ ਜੀ ਅੰਮ੍ਰਿਤ ਰੱਖਿਆ ਨਹੀਂ ਜਾਂਦਾ, ਮੈਂ ਕਹਿੰਦਾ ਹੁੰਦਾ ਭਾਈ ਅੰਮ੍ਰਿਤ ਨੇ ਤੁਹਾਡੀ ਰੱਖਿਆ ਕਰਨੀ ਆ, ਤੁਸੀਂ ਨਹੀਂ ਅੰਮ੍ਰਿਤ ਨੂੰ ਰੱਖਣਾ, ਅੰਮ੍ਰਿਤ ਨੇ ਤੁਹਾਡੀ ਰੱਖਿਆ ਕਰਨੀ ਹੈ। ਕਈ ਕਹਿਣਗੇ ਜੀ ਕਿਰਪਾ ਹੋਊਗੀ ਫਿਰ ਹੋਵਾਂਗੇ, ਮੈਂ ਕਹਿੰਦਾ ਹੁੰਦਾ ਭਾਈ ਆਪਦੀ ਕਿਰਪਾ ਆਪਦੇ 'ਤੇ ਬੰਦ ਕਰ ਦਿਓ, ਆਹ ਦਾੜੀ ਕੇਸ ਕੱਟਣੇ ਹਟ ਜਾਓ, ਆਪਣੇ ਆਪ ਕਿਰਪਾ ਹੋ ਜਾਓ। ਉਹ ਕਿਰਪਾ ਵਾਹਿਗੁਰੂ ਤਾਂ ਕਰੇ ਜਾਂਦਾ, ਤੁਸੀਂ ਜਿਹੜੀ ਮਾੜੀ ਕਿਰਪਾ ਆਪਦੇ 'ਤੇ ਕਰ ਦਿਓ, ਕੈਂਚੀਆਂ ਲਾਉਣੇ ਉਹ ਛੱਡ ਦਿਓ, ਤੰਬਾਕੂ ਲਾਉਣੀ, ਸ਼ਰਾਬਾਂ ਪੀਣੀਆਂ ਉਹ ਛੱਡ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਾਲਤ ਪਲਤ ਪ੍ਰਭ ਦੋਵੇਂ ਸਵਾਰੇ। ਜਦੋਂ ਪੂਰਾ ਗੁਰੂ ਧਾਰਨ ਕੀਤਾ, ਗੁਰੂ ਨੇ ਕਿਰਪਾ ਕਰਕੇ ਲੋਕ ਪ੍ਰਲੋਕ ਸਫਲਾ ਕਰ ਦਿੱਤਾ।
ਅਮਰ ਗੁਣ ਅਵਗੁਣ ਨਾ ਵਿਚਾਰਿਆ,
ਜਦੋਂ ਕੋਈ ਗੁਰੂ ਦੀ ਸ਼ਰਨ 'ਚ ਪੈਂਦਾ ਗੁਰੂ ਫਿਰ ਗੁਣ ਔਗਣ ਨਹੀਂ ਵੇਖਦਾ, ਉਹ ਤਾਂ ਫਿਰ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਗੁਰੂ ਨਾਨਕ ਦਾ ਸਿੱਖ ਬਣ ਗਿਆ, ਅੰਮ੍ਰਿਤ ਛਕ ਲਿਆ, ਉਸੇ ਵੇਲੇ ਧਰਮਰਾਜ ਦੀ ਦਰਗਾਹ ਦਾ ਰਾਹ ਬੰਦ ਹੋ ਜਾਂਦਾ, ਉਹਦੇ ਲਈ ਸੱਚਖੰਡ ਦਾ ਰਾਹ ਖੁੱਲ੍ਹ ਜਾਂਦਾ। ਧਰਮਰਾਏ ਦੇ ਵਹੀ ਖਾਤੇ ਦੇ ਕਾਗਜ਼ ਪਾੜ ਦਿੰਦੇ ਆ ਗੁਰੂ ਨਾਨਕ ਸਾਹਿਬ, ਧਰਮਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਵੀ ਇਹਦਾ ਲੇਖਾ ਹੁਣ ਗੁਰੂ ਨਾਨਕ ਨਾਲ ਆ, ਭਾਈ ਸਾਡੇ ਨਾਲ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਜਿਹੜਾ ਸ਼ਰਨ ਆਵੇ ਤਿਸ ਕੰਠ ਲਾਵੇ, ਉਹਦਾ ਗੁਣ ਔਗਣ ਨਹੀਂ ਵਿਚਾਰਦੇ।
ਅਟਲ ਬਚਨ ਨਾਨਕ ਗੁਰ ਤੇਰਾ,
ਇਹ ਗੁਰੂ ਸਾਹਿਬ ਜੀ ਇਹ ਤੁਹਾਡੇ ਜਿਹੜੇ ਬਚਨ ਨੇ ਅਟਲ ਨੇ, ਯੁਗਾਂ ਯੁਗਾਂਤਰਾਂ ਤੱਕ ਇਹ ਤੁਹਾਡੇ ਜਿਹੜੇ ਬਾਣੀ ਦੇ ਬਚਨ ਨੇ, ਫਰਮਾਨ ਨੇ, ਅਟਲ ਹਨ।
ਸਫਲ ਕਰ ਮਸਤਕ ਧਾਰਿਆ,
ਤੁਸੀਂ ਕਿਰਪਾ ਕਰਕੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਜੀਵਨ ਸਫਲਾ ਕਰ ਦਿੱਤਾ, ਲੋਕ ਦੇ ਵਿੱਚ ਆਉਣਾ ਸਫਲਾ ਕਰਕੇ, ਪ੍ਰਲੋਕ 'ਚ ਸਹਾਇਤਾ ਕਰਕੇ ਸੇਵਕ ਨੂੰ ਮੁਕਤ ਕਰ ਦਿੱਤਾ। ਤੁਸੀਂ ਸੇਵਕ ਨੂੰ ਲੋਕ ਸੁਖੀਏ ਕਰ ਦਿੱਤਾ, ਪ੍ਰਲੋਕ ਸੁਹੇਲੇ ਕਰ ਦਿੱਤਾ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਇਹ ਪਾਵਨ ਮੁੱਖ ਵਾਕ ਦੇ ਵਿੱਚ ਬਖਸ਼ਿਸ਼ ਕੀਤੀ। ਆਓ ਬਿਲਾਵਲ ਰਾਗ ਦੇ ਵਿੱਚ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਪਾਵਨ ਅੰਗ 839 ਦੇ ਉੱਪਰ, ਪਾਵਨ ਬਾਣੀ 33 ਦੇ ਵਿੱਚ ਗੁਰਸੰਗਤ ਜੀ ਸਤਿਗੁਰੂ ਬਖਸ਼ਿਸ਼ ਕਰਦੇ ਹੋ, ਸਰਵਣ ਕਰੋ।
ਨਾਓ ਨੌਮੀ ਨਵੇ ਨਾਥ ਨਵ ਖੰਡਾ,
ਮਹਾਰਾਜ ਨਾਮ ਦੀ ਮਹਿਮਾ ਕਹਿੰਦੇ ਆ ਨੌਮੀ ਦੇ ਦੁਆਰਾ। ਮਹਾਰਾਜ ਕਹਿੰਦੇ ਭਾਈ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਨਵੇ ਨਾਥ ਨਵ ਖੰਡਾ, ਨਾਥ ਦਾ ਅਰਥ ਹੁੰਦਾ ਮਾਲਕ, महाराज कहते जिहड़ा नाम है यही सारयां दा मालक है। जिहड़े नौ नाथ मन्ने है मसंदर नाथ गोरखनाथ आदिक भंगर नाथ औगण नाथ आदिक जिहड़े नौ नाथ ने उन्हां दा भी मालक नाम ही है। ये नहीं भी उन्हां दा मालक कोई होर है। नौ खंड जिन्नी भी धरती है सारी धरती का मालक परमेश्वर है। जिन्हें खंड ब्रह्मांड ने महाराज कहते सब का मालक नाम नाम ही सब का मालक
है। घट नाथ महाबलवंडा
वो घट घट नाथ घटा घटा का नाथ मालक है। हर थान का मालक है। तो महाराज सच्चे पातशाह कहते भाई महाबलवंडा वो महान बल वाला है। वो तो उपर कोई होर बलवान नहीं है। इतने बली कंधारी वर्गिया ने समझे भी असी बड़े बली हाँ। महाराज ते पत्थर फेंकना चाहे महाराज ने पावन कर कमल ला के पंजे का निशान लाया ऐसा अज तक भी वेखो पंजे दे असी दर्शन करते हैं। पंजा साहब महाराज तो बड़ा बली कोई नहीं। महाराज कहिंदे ओ परमेश्वर वाहिगुरु सब तो बड़ा बल वाला है।
आई पूता इहो जग सारा
जिन्ना भी संसार है जिन्नी सृष्टि है वाहिगुरु दी जिहड़ी माया है उहदे हुकम दे विच जिहड़ी शक्ति माया है उह तो ही पैदा होए हन।
प्रभु आदेश आदि रखवारा
जितनी सृष्टि है वह वख वख तरह के नाल जिस भी धर्म नू मंनदे हो धर्म अनुसार सारे वाहिगुरु नू ही नमस्कारां करदे है। कोई अल्लाह कहिंदा है कोई राम कहिंदा है कोई वाहिगुरु कहिंदा है कोई कुछ पर पहुंचदा सब कुछ वाहिगुरु तक ही है। वो एक है अव्वल अल्लाह नूर पाया कुदरत के सब बंदे एक नूर ते सब जग उपजिया कौन भले को मंदे। वो वाहिगुरु महाराज सच्चे पातशाह जी कहिंदे भाई सब आदि रखवारा आदि काल तो रखिया करन वाला सब नू नमस्कार करदे
आदि जुगादी है पी होव।
महाराज कहिंदे मुढ़ काल तो ही आदि तो ही है जुगां दे आरंभ तो ही हुण भी है ते गानू भी होवेगा। वो परमेश्वर वाहिगुरु का कोई अंत नहीं।
ओहो अपरंपर करना योग
ओ अपरंपर पारावार तो रहता है सब कुछ करण कारण समर्थ है सारे कारणां नू पैदा करन वाला वो आप है।
दसवीं नाम दान इसनान
दसवीं द्वारा महाराज उपदेश बख्शदे है। महाराज कहिंदे नाम दान इसनान नाम जपना अमृत वेले उठ के गुर सतगुर का जो सिख अखाए सो भल के उठ हर नाम त्यावे उठन सार। सब तो पहला कर्म गुरु रामदास जी महाराज कहिंदे नाम कहना मुख नाम त्याउणा है। उद्दम करे भलके प्रभाती इसनान करे अमृत सरना वै फिर इसनान करना इसनान करदे ही नाम जपना बाणी पढ़नी है। बेअंत गुरमुख ने जेड़े अमृत वेले जिस वेले अमृत वेला हुंदा है जो सूरज की पहली किरण निकलती है तो तीन घंटे पहला अमृत वेला शुरू हो जाता है क्योंकि एक पैर तीन घंटिया का मनिया। जदों सूरज की पहली किरण निकलती है लौन लगती है उद तीन घंटे पहला गुरसंगत जी अमृत वेले उठ के गुरमुख ने जेड़े वो सिमरन आरंभ कर देंगे इशनान करके सिमरन करते हैं चौंकड़ा मार के सिमरन करते हैं। नाम दान इशनान ये तीन कर्म सिखी के सिद्धांत ने नाम जपना फिर दान की करना आप जपना ते होरना नू जपाउणा जा नानक धूड़ मंगा तिस गुरसिख की जो आप जपै अवरह नाम जपावै। दूजा दान है किरत विरत कर धर्म दी हथों दे के भला मनावै धर्म की किरत करके दसा नौहां की कमाई विचों दसवंध कढ के फिर संगत दे विच वरताउणा। ये ना हो मलक भागो वांगों लोगों का खून चूस के माया कट्ठी की होवे ते उहदे विचों फिर पूरे पकावे वह नहीं प्रवान होंगे। इत्थे भाई लालो की दसा नौहां की किरत की रोटी दे विचों महाराज सच्चे पातशाह नूं कोधरे का फुलका प्रवान है। इत्थे भावें छत्ती पदार्थ ना होण पर किरत दे विचों जिहड़ा दसवंध कढ के संगत विच वरतदा है लोड़वंदां दी सहायता करदा है ਉਹ ਦਾਨ ਪ੍ਰਵਾਨ ਹੈ। ਦਾਨ ਮਹਾਰਾਜ ਨੇ ਗੁਰਸਿੱਖਾਂ ਨੂੰ ਦਿੱਤਾ, ਪ੍ਰਵਾਨ ਕੀਤਾ। ਅੱਜ ਕੱਲ੍ਹ ਭਾਵੇਂ ਬੜਾ ਰੌਲਾ ਰੱਪਾ ਪੈ ਰਿਹਾ ਵੀ ਫਲਾਣੇ ਦੀ ਸਹਾਇਤਾ ਕਰਨੀ ਚਾਹੀਦੀ ਹੈ, ਜੇ ਧਮਕੇ ਦੀ ਸਹਾਇਤਾ ਕਰਨੀ ਚਾਹੀਦੀ, ਉਹ ਕੰਮ ਸਰਕਾਰਾਂ ਦੇ ਨੇ। ਸਿੱਖੀ ਦੇ ਵਿੱਚ ਜਿਹੜਾ ਸਿਧਾਂਤ ਹੈ, ਦਸਮ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਆਪਣੇ ਬਚਨ ਕਹੇ ਨੇ, ਦਾਨ ਦਿਓ ਇਨਹੀ ਕੋ ਭਲੋ, ਔਰ ਕੋ ਦਾਨ ਲਾਗਤ ਨੀਕੋ। ਮਹਾਰਾਜ ਕਹਿੰਦੇ ਸਿੰਘਾਂ ਨੂੰ ਦਾਨ ਦਿੱਤਾ, ਸਿੱਖਾਂ ਨੂੰ ਦਾਨ ਦਿੱਤਾ ਲੱਗੂਗਾ, ਹੋਰ ਕਿਸੇ ਨੂੰ ਦਾਨ ਦਿੱਤਾ ਹੋਇਆ ਸਾਨੂੰ ਪ੍ਰਵਾਨ ਨਹੀਂ ਹੈ। ਫਿਰ ਬੜਾ ਵਿਸਥਾਰ ਦਾ ਇੱਕ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ ਸਵਈਆ ਉਚਾਰਨ ਕੀਤਾ, ਸਿੱਖ ਕੋ ਪਲਾਏ ਪਾਣੀ ਭਾਉ ਕਰ ਖੁਰਕੇ ਕੁਰਖੇਤ, ਅਸਮੇਵ ਜੱਗ ਫਲ ਸਿੱਖ ਕੋ ਜਵਾਏ ਕਾ। ਸਿੱਖ ਨੂੰ ਪਾਣੀ ਪਿਆਦਾ, ਪਿਆਸੇ ਨੂੰ ਸਮਝ ਲਵੇ ਕੁਰਖੇਤਰ ਦੀ ਧਰਤੀ ਤੇ ਜੱਗ ਕਰ ਲਿਆ। ਇੱਕ ਸਿੱਖ ਨੂੰ ਭੋਜਨ ਸੁਕਾਉਣ ਦਾ ਫਲ ਅਸਮੇਵ ਜੱਗ ਦੇ ਬਰਾਬਰ ਕਿਹਾ ਭਾਈ ਗੁਰਦਾਸ ਜੀ ਨੇ। ਸਿੱਖ ਦੀ ਸੇਵਾ ਦਾ ਏਡਾ ਵੱਡਾ ਫਲ ਹੈ। ਨਾਮ ਦਾਨ ਇਸ਼ਨਾਨ, ਦਸਵੀਂ ਦੁਆਰਾ ਮਹਾਰਾਜ ਕਹਿੰਦੇ ਭਾਈ ਸਿੱਖੋ, ਅੰਮ੍ਰਿਤ ਵੇਲੇ ਨਾਮ ਜਪਣਾ, ਹਰ ਸਮੇਂ ਨਾਮ ਜਪਣਾ, ਫਿਰ ਨਾਮ ਦਾ ਹੀ ਦਾਨ ਕਰਨਾ, ਲੋੜਵੰਦਾਂ ਦੀ ਸੇਵਾ ਕਰਨੀ, ਇਸ਼ਨਾਨ ਕਰਨਾ,
ਆਨੰਦਿਨ ਮੱਜਣ ਸੱਚਾ ਗੁਣ ਗਿਆਨ,
ਫਿਰ ਦਿਨ ਰਾਤ ਪਰਮੇਸ਼ੁਰ ਵਾਹਿਗੁਰੂ ਦਾ ਜੋ ਸੱਚਾ ਨਾਮ ਹੈ, ਸੱਚਾ ਗਿਆਨ ਹੈ, ਉਹਦੇ ਗੁਣਾਂ ਨੂੰ ਗਾਉਣਾ ਬਾਣੀ ਦੁਆਰਾ, ਨਾਮ ਦੁਆਰਾ,
ਸੱਚ ਮੈਲ ਨਾ ਲਾਗੈ ਭ੍ਰਮ ਪਉ ਭਾਗੈ।
ਜਿਹੜਾ ਸੱਚਾ ਮੱਜਣ ਨਾਮ ਦੁਆਰਾ ਆਪਣੇ ਆਤਮਾ ਦਾ ਕਰਾਉਂਦਾ, ਉਹਨੂੰ ਮੈਲ ਨਹੀਂ ਲੱਗਦੀ, ਉਹ ਜੀਵ ਨਿਰਮਲ ਹੋ ਜਾਂਦੇ ਆ, ਅੰਦਰੋਂ ਪਵਿੱਤਰ ਹੋ ਜਾਂਦੇ ਆ, ਉਹ ਸੰਸਾਰ ਦੀ ਬਾਜ਼ੀ ਹਾਰਦੇ ਨਹੀਂ, ਜਿੱਤ ਜਾਂਦੇ ਆ। ਮਹਾਰਾਜ ਕਹਿੰਦੇ ਉਹਨਾਂ ਦਾ ਭ੍ਰਮ ਭਉ ਭਾਗ ਹੈ, ਉਹਨਾਂ ਦਾ ਸੱਤੇ ਤਰ੍ਹਾਂ ਦਾ ਭੈ, ਪੰਜ ਤਰ੍ਹਾਂ ਦਾ ਭਰਮ ਆ, ਸਭ ਮਿਟ ਜਾਂਦਾ ਹੈ।
ਦਿਲ ਮਨ ਟੂਟਸ ਕਾਚੈ ਤਾਗਾ,
ਜਿਹੜਾ ਨਾਮ ਜਪਦਾ ਦਿਨ ਰਾਤ, ਇਹ ਤਿੰਨੇ ਕਰਮ ਕਰਦਾ, ਨਾਮ ਦਾਨ ਇਸ਼ਨਾਨ। ਦਿਲ ਮਨ ਟੂਟਸ, ਇੱਕ ਸ਼ਨਮ ਨਹੀਂ ਲੱਗਦਾ ਭਰਮ ਭਉ ਮਿਟਣ ਲੱਗੇ ਆ। ਉਦਾਹਰਣ ਦਿੰਦੇ ਆ ਕਿਵੇਂ, ਕਾਚਾ ਧਾਗਾ ਹੈ, ਜਿਵੇਂ ਕੱਚਾ ਸੂਤ ਦਾ ਧਾਗਾ, ਉਹਨੂੰ ਤੋੜਨਾ ਹੋਵੇ ਨਾ, ਇੱਕ ਛਿਲ ਨਹੀਂ ਲੱਗਦਾ, ਕੋਈ ਜ਼ੋਰ ਨਹੀਂ ਲੱਗਦਾ। ਮਹਾਰਾਜ ਕਹਿੰਦੇ ਜਿਵੇਂ ਕੱਚਾ ਧਾਗਾ ਟੁੱਟਦਾ,
ਜਿਉਂ ਧਾਗਾ ਜਗ ਏਵੈ ਜਾਣੋ,
ਇਵੇਂ ਜਗਤ ਦਾ ਜਿਹੜਾ ਭਰਮ ਹੈ ਮਹਾਰਾਜ ਕਿਰਪਾ ਕਰਕੇ ਸਿੱਖ ਦਾ ਮੇਟ ਦਿੰਦੇ ਆ। ਜਗਤ ਦੇ ਵਿੱਚ ਉਹ ਸਿੱਖ ਦੇ ਅੰਦਰੋਂ ਜਿਹੜਾ ਭਰਮ ਭੈ ਭਉ, ਇਹ ਸਭ ਮਿਟਾ ਦਿੰਦੇ ਐ।
ਅਸਥਿਰ ਚੇਤ ਸਾਚ ਰੰਗ ਮਾਣੋ,
ਫਿਰ ਉਹਦਾ ਜਿਹੜਾ ਚਿੱਤ ਹੈ ਉਹ ਨਾਮ ਵਿੱਚ ਟਿਕ ਜਾਂਦਾ ਹੈ, ਸੱਚੇ ਨਾਮ ਦੇ ਰੰਗ ਨੂੰ ਉਹ ਮਾਣਦਾ ਹੈ। ਇਹ ਦੋ ਪਾਵਨ ਪਦਿਆਂ ਦੀ ਵਿਚਾਰ ਨੌਵੀਂ ਤੇ ਦਸਵੀਂ ਦੁਆਰਾ ਜੋ ਮਹਾਰਾਜ ਨੇ ਉਪਦੇਸ਼ ਕੇ ਆਪ ਸੰਗਤਾਂ ਨੂੰ ਸਰਵਣ ਕੀਤਾ ਹੈ। ਹਿਰਦੇ ਚ ਥਾਂ ਦੇਣਾ ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ।
ਜਿਉਂ ਤਾਗਾ ਜਗ ਏਵੈ ਜਾਣੋ, ਅਸਥਿਰ ਚੇਤ ਸਾਚ ਰੰਗ ਮਾਣੋ,
ਵਾਹਿਗੁਰੂ ਜੀ ਕਾ ਖਾਲਸਾ।